ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਕੋਵਿਡ 19 ਸਰਹੱਦੀ ਨਿਯਮਾਂ ਵਿੱਚ ਵੱਡੀਆਂ ਤਬਦੀਲੀਆਂ ਦਾ ਕੀਤਾ ਬਚਾਅ। ਦੱਖਣੀ ਤਸਮਾਨੀਆ ਤਾਲਾਬੰਦੀ ਵਿੱਚ ਦਾਖਲ ਹੋਵੇਗਾ। ਅਤੇ ਖੇਡਾਂ ਵਿੱਚ ਕ੍ਰਿਕਟ ਕਪਤਾਨ ਟਿਮ ਪੇਨ ਨੂੰ ਉਮੀਦ ਹੈ ਕਿ ਇੱਕ ਨੌਜਵਾਨ ਬੱਲੇਬਾਜ਼ੀ ਸਟਾਰ ਉਸ ਦੀ ਸੱਟ ਦੇ ਝਟਕੇ ਤੋਂ ਜਲਦੀ ਰਾਹਤ ਪਾਵੇਗਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨੇ ਨਿਊ ਸਾਊਥ ਵੇਲਸ ਦੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇਣ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਇਹ ਰਾਸ਼ਟਰ ਨੂੰ ਮੁੜ ਖੋਲ੍ਹਣ ਦੀ ਯੋਜਨਾ ਦੇ ਵਿਰੁੱਧ ਨਹੀਂ ਹੈ। ਨਵੰਬਰ ਤੋਂ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਦੀ ਅੰਤਰਰਾਸ਼ਟਰੀ ਆਮਦ ਨੂੰ ਹੁਣ ਰਾਜ ਵਿੱਚ ਪਹੁੰਚਣ ਤੋਂ ਬਾਅਦ ਆਈਸੋਲੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਸ਼੍ਰੀ ਸਕੌਟ ਮੋਰਿਸਨ ਨੇ ਇਨਕਾਰ ਕੀਤਾ ਹੈ ਕਿ ਇਹ ਫੈਸਲਾ ਜਲਦਬਾਜ਼ੀ ਵਿੱਚ ਲਿਆ ਗਿਆ ਹੈ। ਵਿਦੇਸ਼ੀ ਯਾਤਰੀਆਂ ਨੂੰ ਯੋਜਨਾ ਦੇ ਤਹਿਤ ਵਾਪਸ ਆਉਣ ਦੀ ਆਗਿਆ ਦੇਣ ਲਈ ਹੋਰ ਰਾਜਾਂ ਦੁਆਰਾ ਅਜੇ ਟੀਕਾਕਰਨ ਦੀ ਲੋੜੀਂਦੀ ਮੀਲ ਪੱਥਰਾਂ 'ਤੇ ਪਹੁੰਚ ਬਾਕੀ ਹੈ।
Well, we're not opening up to everyone coming back to Australia at the moment. I want to be clear about that. We're going to take this forward in a staged and careful way, as we've done all of these things. It's for the Commonwealth Government, the Federal Government, to decide when the border opens and shuts at an international level, and we will do that. In the first instance, it will be for Australians, Australian residents and their families. We'll see how that goes, and then we'll move to the other priorities.
ਸਥਾਈ ਨਿਵਾਸੀ ਅਤੇ ਨਾਗਰਿਕ ਵੀ ਆਸਟ੍ਰੇਲੀਆ ਛੱਡਣ ਦੇ ਯੋਗ ਹੋਣਗੇ। ਨਿਊ ਸਾਊਥ ਵੇਲਸ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ ਜਿਸ ਨੇ ਘੋਸ਼ਣਾ ਕੀਤੀ ਹੈ ਕਿ ਇਹ ਅੰਤਰਰਾਸ਼ਟਰੀ ਯਾਤਰੀਆਂ ਲਈ ਖੁੱਲ੍ਹੇਗਾ ਅਤੇ ਕੁਆਰੰਟੀਨ ਨਿਯਮਾਂ ਨੂੰ ਸੌਖਾ ਕਰੇਗਾ। ਹੋਟਲ ਕੁਆਰੰਟੀਨ ਦੀ ਉਲੰਘਣਾ ਕਰਨ ਵਾਲੇ ਕੋਵਿਡ ਸਕਾਰਾਤਮਕ ਵਿਅਕਤੀ ਦੀਆਂ ਗਤੀਵਿਧੀਆਂ ਬਾਰੇ ਵਧੀਆਂ ਚਿੰਤਾਵਾਂ ਨੂੰ ਵੇਖਦਿਆਂ ਦੱਖਣੀ ਤਸਮਾਨੀਆ ਵਿੱਚ 3 ਦਿਨਾਂ ਲਈ ਤਾਲਾਬੰਦੀ ਹੋਵੇਗੀ। ਇਹ ਵਿਅਕਤੀ ਨਿਊ ਸਾਊਥ ਵੇਲਸ ਤੋਂ ਵਿਕਟੋਰੀਆ ਰਾਹੀਂ ਯਾਤਰਾ ਕਰਕੇ ਆਇਆ ਸੀ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਹਿਕਾਰੀ ਨਹੀਂ ਰਿਹਾ ਹੈ ਅਤੇ ਮਹੱਤਵਪੂਰਨ ਜਾਣਕਾਰੀ ਦਾ ਖੁਲਾਸਾ ਕਰਨ ਵਿੱਚ ਅਸਫਲ ਰਿਹਾ ਹੈ। ਪ੍ਰੈਮੀਅਰ ਪੀਟਰ ਗਟਵਿਨ ਨੇ ਦੱਸਿਆ ਕਿ ਉਸ ਵਿਅਕਤੀ ਦੇ ਮੁੱਢਲੇ ਸੰਪਰਕ ਨੇ ਵੀ ਕੁਆਰੰਟੀਨ ਦੀ ਉਲੰਘਣਾ ਕੀਤੀ ਹੈ ਅਤੇ ਉਹ ਵੀ ਫੜਿਆ ਗਿਆ ਹੈ।
We can't continue to wait another 2 days to find out more about what's been going on. Now, prior to reaching our vaccination goals and in readiness to open our borders before Christmas, we simply cannot afford for an outbreak to occur and to put the health and safety of Tasmanians, and especially the health and safety of vulnerable Tasmanians, at risk whilst we get our vaccination rates up. We're at a crucial stage of the vaccination rollout.
ਇਹ ਤਾਲਾਬੰਦੀ ਸੋਮਵਾਰ ਸ਼ਾਮ ਨੂੰ ਖਤਮ ਹੋਵੇਗੀ। ਵਿਕਟੋਰੀਆ ਨੇ ਨਿਊ ਸਾਊਥ ਵੇਲਸ ਦੇ ਨਾਲ ਆਪਣੀਆਂ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ। ਰਾਜ ਨੇ 2179 ਹੋਰ ਕੋਵਿਡ-19 ਕੇਸ ਅਤੇ 6 ਹੋਰ ਮੌਤਾਂ ਦਰਜ ਕੀਤੀਆਂ ਹਨ। ਅਗਲੇ ਹਫ਼ਤੇ ਤੋਂ ਨਿਊ ਸਾਊਥ ਵੇਲਸ ਤੋਂ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਬਿਨਾਂ ਕੁਆਰੰਟੀਨ ਕੀਤੇ ਰਾਜ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ। ਵਿਕਟੋਰੀਆ ਵਿੱਚ ਹੁਣ 21,000 ਤੋਂ ਵੱਧ ਸਰਗਰਮ ਮਾਮਲੇ ਹਨ ਅਤੇ ਟੈਸਟਿੰਗ ਕਮਾਂਡਰ ਜੈਰੋਮ ਬਾਇਮਰ ਨੇ ਦੱਸਿਆ ਕਿ ਨਵੇਂ ਦਰਜ ਕੀਤੇ ਕੇਸਾਂ ਵਿੱਚੋਂ 55% ਨਵੇਂ ਘਰ ਹਨ।
That's over 1,000 households again today, yesterday, getting the news that they've got a COVID positive case. And we know with a high attack rate of coronavirus, of Delta strain within households, we'll expect to see significantly more numbers coming out of those new households over the coming days and weeks. So these are, as ever, worrying numbers.
ਪਰ ਰਾਜ ਅਗਲੇ ਹਫ਼ਤੇ ਤਾਲਾਬੰਦੀ ਦੀਆਂ ਪਾਬੰਦੀਆਂ ਹਟਾਉਣ ਦੀ ਆਪਣੀ ਯੋਜਨਾ 'ਤੇ ਕਾਇਮ ਹੈ ਜਦੋਂ 16 ਸਾਲ ਤੋਂ ਵੱਧ ਉਮਰ ਦੇ 70% ਲੋਕ ਦੋਹਰੀ ਖੁਰਾਕ ਲੈਣ ਦਾ ਮੀਲ ਪੱਥਰ ਪਾਰ ਕਰ ਲੈਣਗੇ। 2 ਮਹੀਨਿਆਂ ਤੋਂ ਵੱਧ ਤੋਂ ਬਾਅਦ ਕੈਨਬਰਾ ਦਾ ਕੋਵਿਡ-19 ਲੌਕਡਾਊਨ ਖਤਮ ਹੋ ਗਿਆ ਹੈ। ਅੱਧੀ ਰਾਤ ਨੂੰ ਰਸਮੀ ਤੌਰ 'ਤੇ ਪਾਬੰਦੀਆਂ ਨੂੰ ਸੌਖਾ ਕਰ ਦਿੱਤਾ ਗਿਆ ਜਿਸ ਨਾਲ ਕੈਫੇ, ਰੈਸਟੋਰੈਂਟ ਅਤੇ ਪੱਬ ਦੁਬਾਰਾ ਖੁੱਲ੍ਹਣ ਦੇ ਯੋਗ ਹੋ ਗਏ ਹਨ। ਕੈਨਬਰਾ ਵਿੱਚ ਹੁਣ ਘਰਾਂ ਵਿੱਚ 5 ਵਿਜ਼ਿਟਰਸ ਤੱਕ ਆ ਸਕਦੇ ਹਨ, ਪਰ ACT ਦਾ ਦੁਬਾਰਾ ਖੁੱਲ੍ਹਣਾ ਮੁੱਖ ਮੰਤਰੀ ਐਂਡਰਿਊ ਬਾਰ ਦੀ ਚੇਤਾਵਨੀ ਦੇ ਨਾਲ ਆਇਆ ਹੈ ਕਿ ਵਾਇਰਸ ਦੇ ਕੇਸਾਂ ਦੀ ਗਿਣਤੀ ਵਧੇਗੀ ਜਿਵੇਂ ਪੂਰੇ ਖੇਤਰ ਵਿੱਚ ਆਵਾਜਾਈ ਵਧੇਗੀ। ਨਿਊ ਸਾਊਥ ਵੇਲ ਦੇ ਕੁਝ ਹਿੱਸਿਆਂ ਤੋਂ ਯਾਤਰਾ ਕਰਨ ਵਾਲਿਆਂ ਲਈ ਕੁਝ ਯਾਤਰਾ ਪਾਬੰਦੀਆਂ ਅਜੇ ਵੀ ਲਾਗੂ ਹਨ.
So we are leaning into allowing more areas to not have a quarantine requirement, but we are going to assess both the caseload and vaccination status of particular areas within New South Wales before reaching a decision on which further areas will be able to have quarantine-free return to the ACT.
ਹਾਲਾਂਕਿ ਕੁਝ ਆਲੋਚਨਾ ਹੋਈ ਹੈ ਕਿ ਲੌਕਡਾਊਨ ਪਾਬੰਦੀਆਂ ਨੂੰ ਸੌਖਾ ਕਰਨਾ ਬਹੁਤ ਜ਼ਿਆਦਾ ਸਾਵਧਾਨੀ ਭਰਿਆ ਰਿਹਾ ਹੈ, ਜਿਸ ਕਾਰਨ ਦੁਕਾਨਾਂ ਅਜੇ ਵੀ 29 ਅਕਤੂਬਰ ਤੱਕ ਗ੍ਰਾਹਕਾਂ ਲਈ ਦੁਬਾਰਾ ਖੁੱਲ੍ਹਣ ਵਿੱਚ ਅਸਮਰੱਥ ਹਨ. ਪਰ ਸ਼੍ਰੀ ਬਾਰ ਦਾ ਕਹਿਣਾ ਹੈ ਕਿ ਜਨਤਕ ਸਿਹਤ ਨੂੰ ਤਰਜੀਹ ਦਿੱਤੀ ਗਈ ਹੈ. ਪ੍ਰਧਾਨ ਮੰਤਰੀ ਨੇ ਤੀਬਰ ਸਥਾਨਕ ਅਤੇ ਅੰਤਰਰਾਸ਼ਟਰੀ ਦਬਾਅ ਅੱਗੇ ਝੁਕਦਿਆਂ ਇਸ ਮਹੀਨੇ ਦੇ ਅੰਤ ਵਿੱਚ ਸਕਾਟਲੈਂਡ ਵਿੱਚ ਇੱਕ ਪ੍ਰਮੁੱਖ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵਚਨਬੱਧਤਾ ਦਿੱਤੀ ਹੈ. ਗਲਾਸਗੋ ਵਿੱਚ COP26 ਕਾਨਫਰੰਸ ਵਿੱਚ ਆਸਟ੍ਰੇਲੀਆ ਨੂੰ 2050 ਤੱਕ ਨੈੱਟ ਜ਼ੀਰੋ ਦੇ ਨਿਕਾਸ ਦੇ ਟੀਚੇ 'ਤੇ ਦਸਤਖਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ. ਇਹ ਵਚਨਬੱਧਤਾ ਗੱਠਜੋੜ ਦੀ ਬਹਿਸ ਦਾ ਵਿਸ਼ਾ ਬਣ ਸਕਦੀ ਹੈ ਜਦੋਂ ਐਤਵਾਰ ਨੂੰ ਕਾਨਫਰੰਸ ਵਿੱਚ ਕੈਬਨਿਟ ਦੀ ਊਰਜਾ ਯੋਜਨਾ ਬਾਰੇ ਚਰਚਾ ਕੀਤੀ ਜਾਵੇਗੀ. ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਇਹ ਸਿਰਫ ਨੈੱਟ ਜ਼ੀਰੋ ਦੇ ਟੀਚੇ ਹਾਸਲ ਕਰਨ ਬਾਰੇ ਹੀ ਨਹੀਂ ਹੈ.
That's an important environmental goal, but what's important is Australia's economy goes from strength to strength. And the livelihoods and the lives that Australians know, particularly in rural and regional areas, are able to go forward with hope and with confidence. And that's what my plan will be all about. And I look forward to furthering those discussions in the weeks ahead.
ਉਹਨਾਂ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਯੋਜਨਾ ਪਹਿਲਾਂ ਨਾ ਜਾਣ ਦੇ ਫੈਸਲੇ ਦੇ ਸੁਝਾਵਾਂ ਤੋਂ ਬਾਅਦ ਉਦੋਂ ਆਈ ਹੈ ਜਦੋਂ ਮਹਾਰਾਣੀ ਦੁਆਰਾ ਜਲਵਾਯੂ ਸੰਕਟ ਨਾਲ ਨਜਿੱਠਣ ਵਿੱਚ ਕਾਰਵਾਈ ਦੀ ਘਾਟ ਅਤੇ ਕੁਝ ਵਿਸ਼ਵ ਨੇਤਾਵਾਂ ਦੁਆਰਾ ਇਹ ਐਲਾਨ ਕਰਨ ਵਿੱਚ ਅਸਫਲਤਾ ਕਿ ਉਹ ਕਾਨਫਰੰਸ ਵਿੱਚ ਆਉਣਗੇ ਕਿ ਨਹੀਂ ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ. ਐਂਡਰੂ ਬਰਨ ਦੇ ਵਿਕਟੋਰੀਆ ਵਿੱਚ ਭ੍ਰਿਸ਼ਟਾਚਾਰ ਦੀ ਸੁਣਵਾਈ ਦੌਰਾਨ ਰਾਸ਼ਟਰ ਮੰਡਲ ਦੁਆਰਾ ਫੰਡ ਕੀਤੇ ਸਟਾਫ ਦੀ ਵਰਤੋਂ ਬ੍ਰਾਂਚ ਸਟੈਕਿੰਗ ਲਈ ਕਰਨ ਦੀ ਗੱਲ ਸਵੀਕਾਰ ਕਰਨ ਤੋਂ ਬਾਅਦ ਸੰਘੀ ਵਿਰੋਧੀ ਧਿਰ ਦੇ ਨੇਤਾ ਐਂਡਰੂ ਬਰਨ ਦੇ ਨਾਲ ਖੜ੍ਹੇ. ਲੇਬਰ MP ਨੇ ਖੁਲਾਸਿਆਂ ਦੇ ਮੱਦੇਨਜ਼ਰ ਇੱਕ ਸ਼ਕਤੀਸ਼ਾਲੀ ਸੰਸਦੀ ਸੁਰੱਖਿਆ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ, ਪਰ ਅਜੇ ਆਪੋਜੀਸ਼ਨ ਬੈਕਬੈਂਚ 'ਤੇ ਬਣੇ ਹੋਏ ਹਨ. ਸ਼੍ਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਸ਼੍ਰੀ ਬਰਨ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਵਿਕਟੋਰੀਅਨ ਕਰਪਸ਼ਨ ਕਮਿਸ਼ਨ ਦੀਆਂ ਪ੍ਰਕਿਰਿਆਵਾਂ ਦਾ ਪੂਰਾ ਹੋਣਾ ਜ਼ਰੂਰੀ ਹੈ.
The head of IBAC, the commissioner, made comments about Anthony Burn's evidence on when it was concluded, saying that he thanked him for the honesty of his evidence in coming forward. He's put his hand up and said this is a wrong practice and it needs to be weeded out, and indeed it does.
ਸ਼੍ਰੀ ਐਲਬਨੀਜ਼ੀ ਨੇ ਕਿਹਾ ਕਿ ਰਾਜਨੀਤੀ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਅਤੇ ਇਸੇ ਲਈ ਲੇਬਰ ਸੰਘੀ ਭ੍ਰਿਸ਼ਟਾਚਾਰ ਕਮਿਸ਼ਨ ਦੀ ਸਥਾਪਨਾ ਦਾ ਸਮਰਥਨ ਕਰਦੀ ਹੈ. ਕ੍ਰਾਊਨ ਕਸੀਨੋ ਨੂੰ ਆਪਣੇ ਜੂਏ ਦਾ ਲਾਇਸੈਂਸ ਰੱਖਣਾ ਚਾਹੀਦਾ ਹੈ ਕਿ ਨਹੀਂ, ਇਸ ਬਾਰੇ ਅੰਤਮ ਰਿਪੋਰਟ ਵਿਕਟੋਰੀਅਨ ਸਰਕਾਰ ਨੂੰ ਸੌਂਪ ਦਿੱਤੀ ਗਈ ਹੈ. ਰਾਜ ਦੀ ਗੇਮਿੰਗ ਮੰਤਰੀ ਮੈਲੀਸਾ ਹੌਨ ਨੇ ਕਿਹਾ ਕਿ ਜਨਤਕ ਤੌਰ 'ਤੇ ਜਾਰੀ ਕੀਤੇ ਜਾਣ ਤੋਂ ਪਹਿਲਾਂ ਅਗਲੇ ਪੰਦਰਵਾੜੇ ਦੌਰਾਨ ਖੋਜਾਂ 'ਤੇ ਵਿਚਾਰ ਕੀਤਾ ਜਾਵੇਗਾ. ਫੈਡਰਲ ਕੋਰਟ ਦੇ ਸਾਬਕਾ ਜੱਜ ਰੇ ਫਿੰਕਲਸਟੇਨ ਕਿਊਸੀ ਨੇ ਇਸ ਜਾਂਚ ਵਿੱਚ ਮਹੀਨੇ ਬਿਤਾਏ ਹਨ ਕਿ ਕੀ ਜੇਮਸ ਪੈਕਰ ਸਮਰਥਿਤ ਕਸੀਨੋ ਰਾਜ ਵਿੱਚ ਕੰਮ ਕਰਨ ਦੇ ਯੋਗ ਹੈ ਜਾਂ ਨਹੀਂ. ਇਹ ਨਿਊ ਸਾਊਥ ਵੇਲਸ ਦੀ ਇੱਕ ਜਾਂਚ ਤੋਂ ਬਾਅਦ ਆਇਆ ਜਿਸ ਵਿੱਚ ਕ੍ਰਾਊਨ ਨੂੰ ਸਿਡਨੀ ਵਿੱਚ ਆਪਣੇ ਨਵੇਂ ਬਣੇ ਬੈਰੰਗਰੂ ਕਸੀਨੋ ਨੂੰ ਚਲਾਉਣ ਲਈ ਢੁੱਕਵਾਂ ਨਹੀਂ ਪਾਇਆ ਗਿਆ ਸੀ. ਪੁੱਛਗਿੱਛ ਵਿੱਚ ਪੈਸੇ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਸਮੂਹਾਂ ਨਾਲ ਸੰਬੰਧ ਸੰਬੰਧੀ ਸਬੂਤ ਪਰਖੇ ਗਏ ਸਨ. ਯੂਨੀਅਨਾਂ ਨੇ ਉਹਨਾਂ ਕਾਨੂੰਨਾਂ ਨੂੰ ਬੇਕਾਰ ਕਰਾਰ ਦਿੱਤਾ ਹੈ ਜੋ ਲੰਮੇ ਸਮੇਂ ਦੇ ਆਮ ਕਰਮਚਾਰੀਆਂ ਨੂੰ ਸਥਾਈ ਭੂਮਿਕਾਵਾਂ ਲਈ ਅਰਜ਼ੀ ਦੇਣ ਦਾ ਮੌਕਾ ਪ੍ਰਦਾਨ ਕਰਦੇ ਹਨ. ਘੱਟੋ ਘੱਟ ਇੱਕ ਸਾਲ ਲਈ ਨਿਯੁਕਤ ਕੀਤਾ ਗਿਆ ਕੈਜੂਅਲ ਸਟਾਫ ਜਿਸ ਕੋਲ 6 ਮਹੀਨਿਆਂ ਦੇ ਨਿਯਮਤ ਕੰਮ ਦਾ ਸਬੂਤ ਹੈ, ਪਾਰਟ ਟਾਈਮ ਜਾਂ ਫੁੱਲ ਟਾਈਮ ਨੌਕਰੀਆਂ ਵਿੱਚ ਤਬਦੀਲੀ ਦੀ ਬੇਨਤੀ ਕਰਨ ਦੇ ਹੱਕਦਾਰ ਹਨ. ਰੁਜ਼ਗਾਰਦਾਤਾਵਾਂ ਨੂੰ 27 ਸਤੰਬਰ ਤੱਕ ਪਰਿਵਰਤਨ ਲਈ ਕਰਮਚਾਰੀਆਂ ਦੀ ਯੋਗਤਾ ਦਾ ਮੁਲਾਂਕਣ ਕਰਨਾ ਜ਼ਰੂਰੀ ਸੀ, ਪਰ ਆਸਟ੍ਰੇਲੀਅਨ ਕਾਊਂਸਲ ਆਫ ਟ੍ਰੇਡ ਯੂਨੀਅਨਜ਼ ਦੀ ਸਕੱਤਰ ਸੈਲੀ ਮੈਕਮਾਨਸ ਦਾ ਕਹਿਣਾ ਹੈ ਕਿ ਮਾਲਕਾਂ ਕੋਲ ਬੇਨਤੀਆਂ ਅਸਵੀਕਾਰ ਕਰਨ ਦਾ ਪੂਰਾ ਹੱਕ ਹੈ. ਉਹਨਾਂ ਨੇ ਦੱਸਿਆ ਕਿ ਟੇਫ ਨਿਊ ਸਾਊਥ ਵੇਲਜ਼ ਨੇ ਹਾਲ ਹੀ ਵਿੱਚ 7700 ਯੋਗ ਸਟਾਫ ਨੂੰ ਦੱਸਿਆ ਕਿ ਕਿਸੇ ਨੂੰ ਵੀ ਸਥਾਈ ਕੰਮ ਨਹੀਂ ਮਿਲ ਰਿਹਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਕ੍ਰਿਕਟ ਵਿੱਚ ਆਸਟ੍ਰੇਲੀਆਈ ਕਪਤਾਨ ਟਿਮ ਪੇਨ ਦਾ ਕਹਿਣਾ ਹੈ ਕਿ ਉਹ ਸਟਾਰ ਬੱਲੇਬਾਜ਼ ਵਿਲ ਪੋਕੋਸਕੀ ਦੇ ਤਾਜ਼ਾ ਝਟਕੇ ਦੀ ਖਬਰ ਤੋਂ ਹੈਰਾਨ ਹਨ। ਇਸ ਹਫ਼ਤੇ ਵਿਕਟੋਰੀਆ ਲਈ ਸਿਖਲਾਈ ਦੇ ਦੌਰਾਨ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਪੋਕੋਸਕੀ ਆਪਣੇ ਕਰੀਅਰ ਦੇ 10ਵੇਂ ਝਟਕੇ ਤੋਂ ਉੱਭਰ ਰਿਹਾ ਹੈ। ਪੇਨ ਨੇ ਕਿਹਾ ਕਿ ਉਸ ਨੇ ਪੋਕੋਸਕੀ ਨਾਲ ਗੱਲ ਕੀਤੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਉਸ ਦੀ ਨਵੀਨਤਮ ਸੱਟ ਪਹਿਲਾਂ ਜਿੰਨੀ ਬੁਰੀ ਨਹੀਂ ਹੈ। ਉਹਨਾਂ ਨੂੰ ਉਮੀਦ ਹੈ ਕਿ ਉਹ ਇਸ ਗਰਮੀ ਦੀਆਂ ਐਸ਼ਜ਼ ਸੀਰੀਜ਼ ਵਿੱਚ ਅਜੇ ਵੀ ਭੂਮਿਕਾ ਨਿਭਾ ਸਕਦਾ ਹੈ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 74 ਸੈਂਟ ਦੇ ਬਰਾਬਰ, ਭਾਰਤ ਦੇ 55.69 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 124.43 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 25 ਡਿਗਰੀ। ਐਡਲੇਡ ਬੱਦਲਵਾਈ ਰਹੇਗੀ, ਤਾਪਮਾਨ 17 ਡਿਗਰੀ। ਮੈਲਬਰਨ ਮੀਂਹ ਪਵੇਗਾ, ਤਾਪਮਾਨ 16 ਡਿਗਰੀ। ਹੋਬਾਰਟ ਅਤੇ ਕੈਨਬਰਾ 1-2 ਮੀਂਹ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 14 ਅਤੇ 16 ਡਿਗਰੀ। ਸਿਡਨੀ ਕੁਝ ਬੱਦਲਵਾਈ ਰਹੇਗੀ, ਤਾਪਮਾਨ 23 ਡਿਗਰੀ। ਬ੍ਰਿਸਬੇਨ ਧੁੱਪ ਨਿਕਲੀ ਰਹੇਗੀ, ਤਾਪਮਾਨ 28 ਡਿਗਰੀ। ਕੇਨਸ ਮੀਂਹ ਦੀ ਸੰਭਾਵਨਾ, ਤਾਪਮਾਨ 32 ਡਿਗਰੀ। ਅਤੇ ਡਾਰਵਿਨ ਮੀਂਹ ਜਾਂ ਤੂਫਾਨ ਦੀ ਸੰਭਾਵਨਾ, ਤਾਪਮਾਨ 35 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।